ਨਾਮ ਦੇ ਸਿਮਰਨ ਵਿੱਚ ਅਸੀਂ ਲੋਕ ਇਹ ਰੁਕਾਵਟ ਸਮਝਦੇ ਹਾਂ ਕਿ ਜੇ ਅਸੀਂ ਸਤਸੰਗ 'ਚ ਲੱਗ ਪਏ, ਸਿਮਰਨ ਲੱਗ ਪਏ, ਤਾਂ ਸਾਡੀ ਰੋਜ਼ੀ ਦਾ ਕੀ ਬਣੇਗਾ, ਬੱਚਿਆਂ ਦੀਆਂ ਪੜ੍ਹਾਈਆਂ ਕਿਵੇਂ ਹੋਣਗੀਆਂ, ਵਿਆਹ ਕਿਵੇਂ ਹੋਣਗੇ, ਸਾਡੇ ਖਰਚੇ ਕਿੰਨੇ ਪੂਰੇ ਹੋਣਗੇ, ਇਸ ਚੀਜ਼ ਨੇ ਬੰਦੇ ਨੂੰ ਰੋਕਿਆ ਹੋਇਆ ਹੈ। ਇਸ ਕਰਕੇ ਸੱਜ ਚੰਗੇ ਪਾਸੇ ਨਹੀਂ ਲੱਗਦਾ। ਪਰ ਸਤਿਗੁਰਾਂ ਨੇ ਕਿਹਾ ਹੈ ਇਹ ਚਿੰਤਾ ਛੱਡ ਦਿਓ, ਜਿੰਨੀ ਚਿੰਤਾ ਕਰੋਗੇ ਉਨਾ ਤੁਹਾਡੇ ਸਿਰ 'ਤੇ ਬੋਝ ਹੋਵੇਗਾ। ਇਹ ਜ਼ਿੰਮੇਵਾਰੀ ਤੁਹਾਡੀ ਨਹੀਂ, ਜ਼ਿੰਮੇਵਾਰੀ ਰੱਬ ਦੀ ਹੈ, ਜਿਸ ਦੀ ਹੈ ਉਸ 'ਤੇ ਛੱਡ ਦਿਓ। ਨਾਨਕ ਚਿੰਤਾ ਮਤ ਕਰੋ, ਚਿੰਤਾ ਕਿਸ ਹੀ ਹੈ, ਜਲ ਮੈਂ ਜਨ ਤੋਂ ਪਾਏ ਕੇ ਤਿੰਨਾਂ ਵੀ ਰੋਜੀ ਦੇ, ਉੱਥੇ ਹੱਟ ਨਾ ਚੱਲੇ ਨਾ ਕੋ ਕਿਰਤ ਕਰੇ, ਸੌਦਾ ਮੁੱਲ ਨਾ ਹੋਵੇ ਨਾ ਕੋ ਲੈ ਨਾ ਦੇ। ਉਸ ਛੱਡੋ, ਵੇਖ ਕਰਕੇ ਵੇਖੋ। ਇਸੇ ਪ੍ਰਕਰਨ 'ਤੇ ਬਈ ਸਹਿਜ ਰਾਮ ਨੇ 2.5 ਘੰਟੇ ਕੀਰਤਨ ਕੀਤਾ ਬਈ ਅਨੰਦ ਸਾਹਿਬ ਦੇ ਕੋਲ ਲਾਹੌਰ। ਭੋਗ ਪੈ ਗਿਆ, ਕਿੱਥੇ ਗੱਲਾਂ ਚੱਲ ਪਈਆਂ, ਕਿੱਥੇ ਬੈਠੇ ਸਾਧੂ ਮਹਾਂਪੁਰਖ, ਕਹਿਣ ਲੱਗੇ ਵੀ ਠੀਕ ਹੈ ਰੱਬ ਦਿੰਦਾ ਤਾਂ ਹੈ, ਪਰ ਉਹਨੂੰ ਹੱਥ ਪੈਰ ਤਾਂ ਹਿਲਾਉਣੇ ਪੈਂਦੇ ਨੇ, ਉਦਮ ਤਾਂ ਕਰਨਾ ਹੀ ਪੈਂਦਾ ਹੈ। ਕੁਛ ਐਂ ਤਾਂ ਨਹੀਂ ਬਈ ਬੰਦਾ ਆਪਣੇ ਆਪ ਰੱਬ ਆਪਣੇ ਆਪ ਮੂੰਹ ਜਾ ਕੇ ਪਾ ਦਿੰਦਾ ਹੈ, ਉਹ ਤਾਂ ਕੋਈ ਕਰਨਾ ਹੀ ਪੈਂਦਾ ਹੈ। ਤਾਂ ਸੁਭਾਵਕ ਹੀ ਸੰਤ ਬਈ ਅੱਡਣ ਸਾਹਿਬ ਜੀ ਨੇ ਕਹਿ ਦਿੱਤਾ ਕਿ ਰੱਬ ਤਾਂ ਦੰਦ ਬੰਨ ਕੇ ਮੂੰਹ 'ਚ ਪਾਉਂਦਾ ਹੈ, ਦੰਦ ਬੰਨ ਕੇ ਮੂੰਹ 'ਚ ਪਾਉਂਦਾ। ਇਹ ਗੱਲ ਸੁਣ ਕੇ ਬਈ ਸਹਿਜ ਰਾਮ ਮਨ 'ਚ ਵਿਚਾਰਿਆ, ਇਹ ਗੱਲ ਕਿਵੇਂ ਹੋ ਸਕਦੀ ਹੈ, ਜੇ ਬੰਦਾ ਖਾਣ ਨੂੰ ਤਿਆਰ ਹੀ ਨਾ ਹੋਵੇ ਤਾਂ ਰੱਬ ਦੰਦ ਬੰਨ ਕੇ ਫਿਰ ਕਿਵੇਂ ਪਾਵੇਗਾ। ਉਹ ਸੰਸਾ ਦੇ ਪੈਦਾ ਹੋ ਗਿਆ। ਪਰ ਸੰਤਾਂ ਦੀ ਗੱਲ ਕੀ ਆਖੀ, ਸੰਤਾਂ ਦਾ ਬਚਨ ਵੀ ਅੰਥਾ ਨਹੀਂ ਹੈ, ਸੱਤ ਹੈ, ਪਰ ਵੇਖੀ ਤਾਂ ਸਹੀ। ਉਸ ਦਿਨ ਭਾਈ ਸਹਿਜ ਰਾਮ ਆਪਣੇ ਕਮਰੇ ਵਿੱਚ ਆਏ ਅਤੇ ਇਸੇ ਖਿਆਲ ਵੀ ਅੱਜ ਦੇਖਣਾ ਹੈ ਕਿ ਰੱਬ ਦੰਦ ਬੰਨ ਕੇ ਕਿਵੇਂ ਪਾਉਂਦਾ ਮੂੰਹ 'ਚ। ਸ਼ਾਮ ਵੇਲਾ ਹੋਇਆ, ਚਾਦਰ ਚੱਕੀ, ਚਲੇ ਗਏ ਬਾਹਰ ਜੰਗਲ ਵੇਖਣ ਲਈ। ਅੱਜ ਰੰਗਤ ਨਹੀਂ ਜਾਂਦੇ, ਅੱਜ ਕਿਸੇ ਮਿਲਦੇ ਨਹੀਂ ਹਾਂ, ਕਿਸੇ ਨੂੰ ਗੁਲਦੇ ਨਹੀਂ ਹਾਂ, ਕਿਸੇ ਕੋਲ ਜਾਂਦੇ ਨਹੀਂ ਹਾਂ, ਵੇਖੇ ਜਾਏਗੀ ਜੰਗਲ ਜਾ ਕੇ ਬਹਿ ਗਏ। ਸ਼ਹਿਰ ਤੋਂ ਦੂਰ ਉੱਚੀ ਥਾਂ 'ਤੇ ਚਾਦਰ ਤਾਣ ਕੇ ਬੈਠ ਗਏ, ਸਿਮਰਨ ਕਰਦੇ ਰਹੇ। ਦਿਨ ਛਿਪ ਗਿਆ, ਲਹਿਰਾ ਪੈ ਗਿਆ, ਤਾਂ ਕੁਦਰਤ ਇੱਕ ਬਰਾਤ ਜਾ ਰਹੀ ਸੀ ਉਹ ਰਸਤਾ ਭੁੱਲ ਗਏ। ਨੇੜੇ ਪਾਣੀ ਸੀ, ਤਲਾਅ ਸੀ ਪਾਣੀ ਦਾ, ਤਾਂ ਬਰਾਤ ਉੱਥੇ ਆ ਕੇ ਪਾਣੀ ਪੂਣੀ ਲੈਣ ਲੱਗੀ ਅਤੇ ਕਹਿੰਦੇ ਵੀ ਪਾਣੀ ਪੂਣੀ ਲੈ ਲਓ, ਕੋਈ ਖਾ ਪੀ ਲਓ, ਅਤੇ ਫਿਰ ਵੇਖਦੇ ਹਾਂ ਆਸੇ ਪਾਸੇ ਫਿਰ ਕੇ ਰਸਤਾ ਲੱਭ ਪਵੇਗਾ। ਰਸਤੇ ਭੁੱਲ ਜਾਂਦੇ ਨੇ, ਅੱਜ ਕੱਲ੍ਹ ਲੋਕ ਪੱਕੇ ਸੜਕੇ ਹੀ ਭੁੱਲ ਜਾਂਦੇ ਨੇ, ਅਤੇ ਬੱਸਾਂ ਦੀ ਕਿਹੜੀ ਗੱਲ ਹੈ। ਤਾਂ ਰਸਤਾ ਲੱਭਦੇ ਆ, ਕੋਈ ਪਾਣੀ ਪੂਣੀ ਪੀਤਾ ਅਤੇ ਬੰਦੇ ਆਲੇ ਦੁਆਲੇ ਫਿਰਨ ਲੱਗੇ ਅਤੇ ਕੁਛ ਬੰਦਿਆਂ ਨੇ ਵੇਖਿਆ ਉੱਚੀ ਥਾਂ 'ਤੇ ਕੁਛ ਚਿੱਟੀ ਚਿੱਟੀ ਚੀਜ਼ ਹੈ, ਆ ਵੇਖੀ ਕੀ ਹੈ, ਚਲੇ ਗਏ। ਜਦ ਭਾਈ ਸਹਿਜ ਰਾਮ ਨੇ ਦੇਖਿਆ ਬੰਦੇ ਆ ਰਹੇ ਨੇ, ਪਹਿਲੇ ਬੈਠੇ ਸਨ ਫਿਰ ਲੰਮੇ ਪੈ ਗਏ, ਚਾਦਰ ਤਾਣ ਲਈ। ਬੰਦੇ ਕੋਲ ਗਏ ਅਤੇ ਜਾ ਕੇ ਦੇਖਿਆ ਕਿ ਬੰਦਾ ਹੈ, ਚਾਦਰ ਤਾਣ ਕੇ ਪਿਆ ਹੈ, ਆਵਾਜ਼ ਮਾਰੀ ਕੌਣ ਹੈ ਕੌਣ ਹੈ, ਤਾਂ ਜਾਣ ਕੇ ਦਲਵਟ ਗਏ। ਉਹ ਸੁੱਤਾ ਬੰਦਾ ਹੋਵੇ ਤਾਂ ਜਾਗ ਪੈਂਦੇ, ਅਤੇ ਜਾਗਦਰ ਕੌਣ ਜਗਾਏ, ਜਾਗਦੇ ਸਨ ਅੰਦਰੋਂ ਤਾਂ, ਦਲਵਟ ਗਏ ਬੋਲੇ ਨਾ। ਉਹਨੇ ਚਾਦਰ ਲਾਈ, ਹੱਥ ਲਾਇਆ, ਬਸ ਸਰੀਰ ਤਾਂ ਗਰਮ ਹੈ, ਸਵਾਸ ਜਾਂਦੇ ਪਏ ਨੇ, ਹੈ ਤਾਂ ਬੰਦਾ ਜਿੰਦਾ, ਮੋਇਆ ਤਾਂ ਨਹੀਂ, ਪਰ ਬੋਲਦਾ ਕਿਉਂ ਨਹੀਂ, ਹਿਲਾਇਆ ਜੋ ਲਾਇਆ ਤਾਂ ਵੀ ਕੋਈ ਨਾ ਬੋਲੇ। ਇਹਨਾਂ ਨੂੰ ਸ਼ੱਕ ਪੈ ਗਿਆ, ਇਹ ਬੰਦਾ ਬੇਹੋਸ਼ ਹੋਇਆ ਪਿਆ ਗਰਮੀ ਨਾਲ। ਖੜ੍ਹੇ ਹੋ ਗਏ ਅਤੇ ਆਵਾਜ਼ ਮਾਰੀ ਬਾਕੀਆਂ ਨੂੰ, ਫਰਾਤੀਆਂ ਨੂੰ, ਆਓ ਜਾਣ ਇੱਥੇ, ਇੱਕ ਬੰਦਾ ਪਿਆ ਬੇਹੋਸ਼ ਅਤੇ ਕੁਛ ਕਰੀਏ, ਮਤਲਬ ਮਾਰੀ ਜਾਵੇ, ਪਾਣੀ ਲਿਆਓ। ਤਾਂ ਪਾਣੀ ਲੈ ਕੇ ਆਏ, ਇੱਕ ਬੰਦਾ ਸੀ ਕਹਿੰਦੇ ਮੇਰੇ ਕੋਲ ਨਾ ਲਿਸਰੀ ਹੈ ਲਿਸਰੀ, ਅਤੇ ਪਾਣੀ 'ਚ ਘੋਲ ਲਓ, ਸ਼ਬਦ ਬਣਾ ਕੇ ਮੂੰਹ 'ਚ ਪਾਓ, ਸ਼ਾਇਦ ਬਚ ਵੀ ਜਾਵੇ। ਉਹ ਸ਼ਬਦ ਘੋਲਿਆ, ਉਹਦੇ ਮੂੰਹ 'ਚ ਲੱਗੇ ਪਾਣ ਬਾਈ ਸਹਿਜ ਰਾਮ ਦੇ, ਇਹਨਾਂ ਨੇ ਦੰਦ ਭੀੜ ਲਏ, ਦੰਦ ਹੀ ਨਾ ਖੋਲਣ। ਇੱਕ ਬੰਦਾ ਕਹਿੰਦਾ ਹੈ ਇਸ ਨੇ ਮਰ ਤਾਂ ਜਾਣਾ ਹੈ, ਜੋਸ਼ ਪਿਆ ਹੈ, ਇੰਝ ਕਰੋ ਦੋ ਦੰਦ ਇਹਦੇ ਬੰਨ ਦਿਓ, ਅੰਦਰ ਪਾਣੀ ਪਾ ਦਿਓ, ਸ਼ਰਬਤ ਪਾ ਦਿਓ, ਸ਼ਾਇਦ ਬਚ ਹੀ ਜਾਵੇ। ਪੱਟਾ ਲਿਆਇਆ, ਲੱਗੇ ਦੰਦ ਬੰਨਣ, ਅਤੇ ਬਾਈ ਸੇਵਾ ਰਾਮ ਸਭ ਕੁਝ, ਬਾਈ ਸਹਿਜ ਰਾਮ ਸਭ ਕੁਝ ਸੁਣ ਰਹੇ ਸਨ, ਅੰਦਰ ਜਾਗਦੇ ਸਨ, ਅਤੇ ਮਨ ਨੂੰ ਕਹਿਣ ਲੱਗੇ ਮਨਾ ਹੁਣ ਦੰਦ ਬਣਾ ਕੇ ਕਿਉਂ ਖਾਣਾ, ਆਪੇ ਖਾ ਲੈ, ਰੱਬ ਤਾਂ ਲੱਗੇ ਦੰਦ ਬੰਨਣ, ਭਲੇ ਮਾਨਸੂਖ ਖਾ ਲੈ। ਉੱਠ ਕੇ ਬਹਿ ਗਏ, ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੋਲੇ ਲੋਕਾਂ ਨੇ ਪਛਾਣ ਲਿਆ, ਦੱਸਿਆ ਜੀ ਰਾਮ ਜੀ ਪਰ ਤੁਸੀਂ ਕਿਧਰ? ਕਹਿਣ ਲੱਗਾ ਅੱਜ ਗੱਲ ਹੋਈ ਸੀ, ਕੀਰਤਨ ਹੋਇਆ ਸੀ ਅਤੇ ਭਾਈ ਅੱਡਣ ਸਾਹਿਬ ਜੀ ਨੇ ਕਹਿ ਦਿੱਤਾ ਸੀ ਕਿ ਰੱਬ ਤਾਂ ਦੰਦ ਬੰਨ ਕੇ ਅੰਦਰ ਪਾਉਣ ਲਏ ਅਤੇ ਮਨ ਸੰਸਾ ਜਿਹਾ ਪੈਦਾ ਹੋਇਆ ਸੀ, ਕਿਵੇਂ ਹੋ ਸਕਦਾ ਹੈ? ਵੇਖਣਾ ਚਾਹੁੰਦਾ ਸਾਂ ਇਹ ਗੱਲ ਠੀਕ ਹੈ, ਵੇਖ ਲਈਏ ਕਿ ਵਾਕਈ ਰੱਬ ਦੰਦ ਬੰਨ ਕੇ ਅੰਦਰ ਪਾਉਂਦਾ ਹੈ। ਨਿਸ਼ਚਾ ਹੋ ਗਿਆ ਹੈ, ਕਰ ਕਰ ਵੇਖੇ ਨਦਰ ਨਿਹਾਲ, ਉਹ ਸੱਚਖੰਡ ਵਿੱਚ ਵਸ ਹੈਗਾ, ਸਾਰੀ ਸਰਬ ਵਿਆਪੀ ਵਸ ਰਿਹਾ ਹੈ, ਸ੍ਰਿਸ਼ਟੀ ਨੂੰ ਪੈਦਾ ਕਰਕੇ ਸਭ ਦੀ ਸੰਭਾਲ ਕਰਕੇ ਵੇਖ ਰਿਹਾ ਹੈ, ਹਰ ਬੰਦੇ ਦੇ ਹਰ ਕੰਮ ਨੂੰ ਵੇਖ ਰਿਹਾ ਹੈ, ਨਜ਼ਰ ਨਿਹਾਲ। ਅਤੇ ਜਿੱਥੇ ਨਜ਼ਰ ਕਰ ਦਿੰਦਾ ਹੈ, ਨਿਹਾਲੋ ਨਿਹਾਲ ਕਰ ਦਿੰਦਾ ਹੈ, ਉਸ ਸੱਚਖੰਡ ਦੇ ਅੰਦਰ ਜਿੱਥੇ ਖੰਡ ਮੰਡਲ ਵਰਭਨ, ਉੱਥੇ ਕਈ ਖੰਡ ਹਨ। ਖੰਡ ਇੱਕ ਦੇਸ਼ ਹੁੰਦਾ ਹੈ, ਜਿਵੇਂ ਸਾਰਾ ਹਿੰਦੁਸਤਾਨ ਦੇਸ਼ ਹੈ, ਮੰਡਲ ਜਿਵੇਂ ਸਾਰਾ ਏਸ਼ੀਆ ਬੜੇ ਆਜ਼ਮ ਹੈ, ਅਤੇ ਵਰਭੰਡ ਬ੍ਰਹਿਮੰਡ ਹੋ ਗਿਆ, ਜਿਹੜਾ ਇੱਕ ਸੂਰਜ ਇੱਕ ਚੰਨ ਇਹ ਸਾਰੇ ਤਾਰੇ ਨਜ਼ਰ ਆ ਰਹੇ ਨੇ, ਇਹ ਸਾਰਾ ਕੁਝ ਇੱਕ ਬ੍ਰਹਿਮੰਡ ਵਿੱਚ ਹੈ। ਇਹੋ ਜਿਹੇ ਅਸੰਖਾਂ ਬ੍ਰਹਿਮੰਡ ਹਨ, ਅਸੰਖਾਂ ਤੋਂ ਵੀ ਪਰੇ ਹਨ। ਅਸੰਖ ਕਹੇ ਸਿਰ ਭਾਰ ਹੋਏ, ਅਸੰਖ ਆਖਣਾ ਵੀ ਸਿਰ 'ਤੇ ਭਾਰ ਹੈ, ਗਲਤੀ ਹੈ, ਕਿਉਂਕਿ ਅਸੰਖ ਇੱਕ ਹੱਦ ਵਿੱਚ ਹੈ ਔਰ ਇਸ ਤੋਂ ਵੀ ਪਰੇ ਹੈ। ਉਹ ਸੱਚਖੰਡ ਦੇ ਅੰਦਰ ਕਈ ਖੰਡ ਹਨ, ਕਈ ਮੰਡਲ ਹਨ, ਕਈ ਬ੍ਰਹਿਮੰਡ ਹਨ। ਜੇ ਕੋ ਕਥੇ ਤਾਂ ਨਾ ਅੰਤ, ਜੇ ਕੋ ਉਹਨਾਂ ਦਾ ਕਥਨ ਕਰੇ ਖੰਡਾਂ ਬ੍ਰਹਿਮੰਡਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿੱਥੇ ਲੋ ਲੋ ਆਕਾਰ, ਉੱਥੇ ਕਈ ਜੀਵਾਂ ਕਈ ਲੋਕਾਂ ਦੇ ਸ਼ਿਵ ਲੋਕ, ਬ੍ਰਹਮ ਲੋਕ, ਵਿਸ਼ਨ ਲੋਕ, ਇੰਦਰ ਲੋਕ, ਕਈ ਲੋਕ ਦੇ ਜਿਹਨਾਂ ਦਾ ਸੂਖਮ ਆਕਾਰ ਨੇ ਦਿਸਦੇ ਨਹੀਂ ਹਨ, ਉੱਥੇ ਉਹਨਾਂ ਦਾ ਆਕਾਰ ਹਨ, ਉਹਨਾਂ ਦੀ ਹੋਂਦ ਹੈ। ਜਿਵ ਜਿਵ ਹੁਕਮ ਤਿਵੇ ਤਿਵਕਾਰ, ਇਹ ਸਾਰੇ ਖੰਡਾਂ ਬ੍ਰਹਮੰਡਾਂ ਦੇ ਅੰਦਰ ਜਿਵੇਂ ਜਿਵੇਂ ਉਹਦਾ ਹੁਕਮ ਹੋ ਰਿਹਾ ਹੈ, ਤਿਵੇਂ ਤਿਵੇਂ ਸਾਰੀ ਕਾਰ ਚੱਲ ਰਹੀ ਹੈ। ਵੇਖੇ ਵਿਗਸੈ ਕਰ ਵਿਚਾਰ, ਉਹ ਪਰਮਾਤਮਾ ਵਾਹਿਗੁਰੂ ਸਭ ਕੁਝ ਦੇਖ ਰਿਹਾ ਹੈ ਅਤੇ ਬੜਾ ਖੁਸ਼ ਹੋ ਰਿਹਾ ਹੈ, ਵਿਚਾਰਾਂ ਕਰ ਰਿਹਾ ਹੈ, ਜੋ ਉਹਦੀ ਮਰਜ਼ੀ ਵਿਚਾਰ ਕਰਦਾ ਹੈ। ਇਹ ਸੱਚਖੰਡ ਵਿੱਚ ਉਸ ਨਿਰੰਕਾਰ ਦਾ ਜ਼ਿਕਰ ਕੀਤਾ ਹੈ। ਜੋ ਸੱਚਖੰਡ ਦੇ ਵਾਸੀ ਹੋ ਜਾਂਦੇ ਨੇ, ਉਹਨੂੰ ਇਸ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਹੋਰ ਇਸ ਤੋਂ ਅੱਗੇ ਨਾਂ ਨੇ ਕਥਨਾ ਕਰਲਾ ਸਾਰ, ਇਸ ਤੋਂ ਅਗਾਂਹ ਸੱਚਖੰਡ ਦੇ ਬਾਰੇ ਹੋਰ ਕੁਝ ਕਥਨ ਕਰਨਾ ਇਤਨਾ ਔਖਾ ਹੈ ਜਿਵੇਂ ਲੋਹਾ ਚਬਾਉਣਾ ਔਖਾ ਹੈ। ਪਰ ਮੈਂ ਕਹਿ ਨਹੀਂ ਸਕਦਾ, ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤੋਂ ਹੋਰ ਅੱਗੇ ਕੁਛ ਮੈਂ ਕਹਿ ਨਹੀਂ ਸਕਦਾ। ਨਾਂ ਨੇ ਕਥਨਾ ਕਰਲਾ ਸਾਰ, ਬੜਾ ਔਖਾ ਹੈ, ਜਿਵੇਂ ਸੁਣ ਲੋਹਾ ਚਬਾਉਣਾ ਔਖਾ ਹੈ, ਇਸ ਤਰ੍ਹਾਂ ਹੋਰ ਕੁਝ ਕਹਿਣਾ ਰੱਬ ਦੇ ਬਾਰੇ, ਸੱਚਖੰਡ ਦੇ ਬਾਰੇ ਬੜਾ ਔਖਾ ਹੈ, ਹੋਰ ਕੁਝ ਕਹਿ ਨਹੀਂ ਸਕਦਾ ਮੈਂ। ਇੱਥੇ ਰੱਬ ਜੀ ਸਾਹਿਬ ਦੀ ਸਮਾਪਤੀ ਹੈ, ਅਖੀਰਲੀ ਪੌੜੀ ਹੈ। ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ। ਇਹ ਸਮਝੋ ਕਿ ਸਾਰੇ ਜਪ ਜੀ ਸਾਹਿਬ ਦਾ ਇਸ ਨਿਚੋੜ ਰੱਖਿਆ ਹੈ ਕਿ ਬੰਦੇ ਨੂੰ ਜੀਵਨ ਕਿਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ। ਜੋ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੇ, ਤਾਂ ਇਸ ਤਰ੍ਹਾਂ ਜੀਵਨ ਬਤੀਤ ਕਰੇ। ਜੀਵਨ ਨੂੰ ਸ਼ਬਦ ਦੀ ਸੱਚੀ ਟਕਸਾਲ ਦੇ ਅੰਦਰ ਗੜਿਆ ਜਾਏ। ਇਹ ਟਕਸਾਲਾਂ ਹੁੰਦੀਆਂ ਨੇ ਜਿੱਥੇ ਕਰੰਸੀ ਬਣਦੀ ਹੈ, ਨੋਟ ਬਣਦੇ ਨੇ, ਪੌਂਡ ਬਣਦੇ ਨੇ, ਰੁਪਈਏ ਬਣਦੇ ਨੇ। ਜਿਸ ਕਾਗਜ਼ ਉੱਤੇ ਟਕਸਾਲ ਦੇ ਵਿੱਚੋਂ ਮੋਹਰ ਲੱਗੀ ਹੋਈ ਹੋਵੇ, ਉਸ ਕਾਗਜ਼ ਦਾ ਮੁੱਲ ਹੈ। ਇਹ ਨੋਟ 10 ਰੁਪਏ ਦਾ ਹੈ, 50 ਰੁਪਏ ਦਾ ਹੈ, 100 ਰੁਪਏ ਦਾ ਹੈ, 500 ਦਾ ਹੈ, 1000 ਦਾ ਹੈ। ਐਵੇਂ ਕਾਗਜ਼ ਰੁਲਦੇ ਪਏ ਨੇ ਬਾਜ਼ਾਰਾਂ ਵਿੱਚ, ਸੜਕਾਂ 'ਤੇ, ਰੱਦੀ ਜਿਸ ਤੋਂ ਪੁੱਛਦਾ ਨਹੀਂ। ਪਰ ਜਿਸ 'ਤੇ ਮੋਹਰ ਲੱਗੀ ਹੋਵੇਗੀ ਟਕਸਾਲ ਦੀ, ਜੋ ਕਾਜ ਟਕਸਾਲ ਨਿਕਲਿਆ ਹੋਵੇਗਾ ਉਹਦਾ ਮੁੱਲ ਹੋਵੇਗਾ। ਇਸੇ ਤਰ੍ਹਾਂ ਜਿਹੜਾ ਜੀਵਨ ਟਕਸਾਲ 'ਚ ਨਿਕਲੇਗਾ, ਟਕਸਾਲ ਘੜਿਆ ਜਾਏਗਾ, ਉਸ ਜੀਵਨ ਦਾ ਮੁੱਲ ਹੋਵੇਗਾ। ਭਾਵੇਂ ਇੱਥੇ ਬੈਠੇ ਮਹਾਂਪੁਰਖ ਤੁਹਾਡੇ ਸੰਤ ਮਹੰਤ ਤਾਰਾ ਸਿੰਘ ਜੀ ਮਹਾਰਾਜ, ਸੱਚੀ ਸ਼ਬਦ ਦੀ ਟਕਸਾਲ ਜੀਵਨ ਘੜਿਆ ਹੋਇਆ ਹੈ। ਮਹੰਤ ਬਾਬਾ ਜਵਾਹਰ ਸਿੰਘ ਜੀ ਐਸੀ ਟਕਸਾਲ ਸੀ, ਇਸ ਜੀਵਨ ਘੜਿਆ ਹੈ, ਕਈ ਘੜੇ ਨੇ, ਸੰਤ ਲਿਚਕ ਸਿੰਘ ਵਰਗੇ ਘੜੇ ਨੇ ਇਸ ਟਕਸਾਲ ਦੇ ਅੰਦਰ, ਸੰਤ ਮੋਹਕਮ ਸਿੰਘ ਵਰਗੇ ਘੜੇ ਇਸ ਟਕਸਾਲ ਦੇ ਅੰਦਰ, ਸੰਤ ਬਾਬਾ ਵਜੀਰ ਸਿੰਘ ਵਰਗੇ ਗਣੇ ਟਕਸਾਲ ਦੇ ਅੰਦਰ, ਸੰਤ ਸਤਨਾਮ ਸਿੰਘ ਵਰਗੇ ਗਣੇ ਨੇ ਟਕਸਾਲ ਦੇ ਅੰਦਰ ਟਕਸਾਲ ਨਿਕਲੇ ਹੋਏ ਨੇ। ਅਸੀਂ ਤੁਸੀਂ ਵੀ ਬੋਲਦੇ ਹਾਂ, ਜਦੋਂ ਸੰਤ ਸਤਨਾਮ ਸਿੰਘ ਜੀ ਬੋਲਦੇ ਨੇ ਸਾਰਿਆਂ 'ਤੇ ਇੱਕ ਅਲੱਗ ਪ੍ਰਭਾਵ ਛਾ ਜਾਂਦਾ ਹੈ। ਕੀ ਹੈ ਇਹ? ਸੱਚੀ ਟਕਸਾਲ ਦਾ ਗੜਿਆ ਹੋਇਆ ਸ਼ਬਦ ਹੈ, ਸੱਚੀ ਟਕਸਾਲ 'ਚ ਨਿਕਲਦਾ, ਮਤਲਬ ਮੁੱਲ ਹੈ। ਮਗਰ ਦੁਨੀਆ ਵੀ ਬੋਲੀ ਜਾਂਦੀ ਹੈ, ਕੋਈ ਮੁੱਲ ਨਹੀਂ ਹੈ। ਸੱਚੀ ਟਕਸਾਲ ਅਗਰ ਕੀਤਾ ਹੈ ਗੁਰੂ ਨਾਨਕ ਨੇ ਕਿ ਸੱਚੀ ਟਕਸਾਲ ਦੇ ਅੰਦਰ ਆਪਣੇ ਆਪ ਨੂੰ ਘੜੋ, ਨਾਮ ਨੂੰ ਘੜੋ, ਸ਼ਬਦ ਨੂੰ ਘੜੋ। ਸੱਚੀ ਟਕਸਾਲ ਕਿਹੜੀ ਹੈ? ਟਕਸਾਲ ਜਿੱਥੇ ਕਿ ਘੜੇ ਜਾਂਦੇ ਨੇ ਰੁਪਈਏ ਪਾਉਣ, ਉੱਥੇ ਇੱਕ ਹੁੰਦੀ ਹੈ ਲੁਹਾਰ ਦੀ ਭੱਠੀ। ਭੱਠੀ ਦੇ ਵਿੱਚ ਕੋਲੇ ਗਰਮ ਕੀਤੇ ਜਾਂਦੇ ਨੇ, ਉਹਦੇ ਕੋਲ ਢੋਕਣੀ ਹੁੰਦੀ ਹੈ ਹਵਾ ਦੇਣ ਵਾਸਤੇ, ਇੱਕ ਉਹਦੇ ਕੋਲ ਆਇਰਨ ਹੁੰਦੀ ਥੱਲੇ ਰੱਖਣ ਫੜਨ ਲਈ, ਇੱਕ ਉਸ ਕੋਲ ਹੁੰਦੀ ਹੈ ਉਹ ਪਕੜਨ ਵਾਲੀ ਨਮੂਰ ਜਿਹਾ, ਇੱਕ ਹਥੌੜਾ ਹੁੰਦਾ ਹੈ, ਇੱਕ ਕੁਠਾਲੀ ਹੁੰਦੀ ਹੈ ਸੁਣਨ ਨੂੰ ਢਾਲ ਕੇ ਪਾਉਂਦਾ ਹੈ, ਛੱਪਾ ਪਾ ਛੱਪਾ ਲਾਉਂਦਾ ਹੈ। ਆਹ ਚੀਜ਼ਾਂ ਹੁੰਦੀਆਂ ਨੇ, ਇਹ ਜ਼ਿਕਰ ਕੀਤਾ ਨੇ ਚੀਜ਼ਾਂ ਦਾ। ਅਤੇ ਸਭ ਤੋਂ ਪਹਿਲੇ ਭੱਠੀ ਕਿਹੜੀ ਹੈ? ਜਤ ਪਹਾੜਾ, ਜਤੀ ਹੋਣਾ। ਜਤੀ ਹੋਣਾ ਕੀ ਹੈ? ਏਕਾ ਨਾਰੀ ਜਤੀ ਹੋਏ, ਪਰ ਨਾਰੀ ਦੀ ਭੈਣ ਵਖਾਣੇ। ਅੱਖਾਂ ਤਾਂ ਵੀ ਜਤ ਹੈ, ਬੁਰੀ ਨਜ਼ਰ ਨਾਲ ਕਿਸੇ ਨੂੰ ਵੇਖਣਾ, ਬਚਾਵਣਾ, ਇਹ ਵੀ ਜਤ ਹੈ। ਹੱਥਾਂ ਦੇ ਨਾਲ ਪਰਾਏ ਧਨ ਨੂੰ ਚੁੱਕਣਾ, ਚੋਰੀ ਕਰਨੀ, ਇਹ ਵੀ ਹੱਥਾਂ ਦਾ ਜਤ ਹੈ। ਪੈਰਾਂ ਨੂੰ ਬਾੜੇ ਪਾਸੇ ਜਾਣ ਤੋਂ ਰੋਕਣਾ, ਇਹ ਪੈਰਾਂ ਦਾ ਜਤ ਹੈ। ਅਠ ਪ੍ਰਕਾਰ ਜਤ ਮੰਨਿਆ। ਤੋ ਜਤੀ ਹੋਣਾ, ਆਪਣੇ ਸਰੀਰ ਉੱਤੇ ਕੰਟਰੋਲ ਰੱਖਣਾ, ਇਹ ਬੱਠੀ ਹੈ। ਜਤ ਪਹਾਰਾ, ਧੀਰਜ ਸੁਨਿਆਰ, ਅਤੇ ਸੁਨਾਰਾ ਹੋਵੇ ਧੀਰਜ। ਅਗਰ ਜੀਵਨ ਦੇ ਅੰਦਰ ਧੀਰਜ ਹੈ ਤਾਂ ਸੋਨਾ ਗਣਿਆ ਜਾਵੇਗਾ। ਜਿਸ ਮਨੁੱਖ ਦੇ ਅੰਦਰ ਧੀਰਜ ਨਹੀਂ ਹੈ ਉਹ ਸੋਨੇ ਵਰਗੇ ਜੀਵਨ ਗਣ ਨਹੀਂ ਸਕਦਾ। ਧੀਰਜ ਬੜੀ ਲੋੜ ਹੈ। ਇੱਥੇ ਕੈਸਾ ਧੀਰਜ ਕੀ ਹੁੰਦਾ ਹੈ? ਧੀਰਜ ਬਾਬਾ ਜਗਤਾ ਸਾਹਿਬ ਦੇ ਡੇਰੇ ਦੇ ਵਿੱਚ ਇੱਕ ਸੇਵਾਦਾਰ ਤੰਦੂਰ 'ਤੇ ਰੋਟੀਆਂ ਪਕਾ ਰਿਹਾ ਹੈ ਅਤੇ ਮੁਸਲਮਾਨ ਨਵਾਬ, ਟਿਵਾਣੇ ਨਵਾਬ ਦਾ ਸਿਪਾਹੀ ਆਇਆ, ਹਿੰਦੂ ਸਿਪਾਹੀ। ਕਹਿੰਦੇ ਮੇਰੇ ਨਾਲ ਰੋਟੀ ਗਈ ਛੁੱਟੀਆਂ ਵਿੱਚ, ਅਤੇ ਮੈਂ ਇਕੱਲਾ ਹਾਂ, ਅਤੇ ਮੈਂ ਆਟਾ ਗੁੰਨਿਆ ਆਪਣੇ ਘਰੋਂ, ਮੈਨੂੰ ਚਾਰ ਰੋਟੀਆਂ ਲਗਾ ਦੇ। ਸੇਵਾਦਾਰ ਨੇ ਆਟਾ ਲਿਆ, ਰੋਟੀਆਂ ਲਗਾ ਦੇ, ਅਤੇ ਇੱਕ ਰੋਟੀ ਥੋੜ੍ਹੀ ਜਿਹੀ ਸੜ ਗਈ। ਅਤੇ ਉਸ ਸਿਪਾਹੀ ਸੀ ਪੁਲਿਸ ਵਾਲਾ ਨਾਲ ਗਾਹ ਕਰਨ ਲੱਗ ਪਿਆ, ਅੰਨਾ ਜਿਹੜੇ ਮੇਰੀ ਰੋਟੀ ਸਾੜ ਦਿੱਤੀ ਸੀ। ਅਤੇ ਸਾਧੂ ਕਹਿਣ ਲੱਗਾ, ਗੁੱਸੇ ਕਿਉਂ ਹੁੰਦੇ ਹੋ? ਇਹ ਤੁਸੀਂ ਰੋਟੀ ਨਾ ਲਓ, ਸੜੀ ਹੋਈ ਅਸੀਂ ਖਾ ਲਵਾਂਗੇ, ਤੁਸੀਂ ਚੰਗੀ ਲੈ ਲਓ। ਪਰ ਬੁਲਬੁਲ ਕਰਦਾ, ਲਹਿਲਾ ਕਰਦਾ, ਇੱਕ ਥੱਪੜ ਮਾਰ ਗਿਆ ਮੂੰਹ ਉੱਤੇ, ਅੰਨੇ ਜਾਣੇ ਨੇ ਰੋਟੀ ਸਾੜ ਦਿੱਤੀ, ਚਲਾ ਗਿਆ। ਇਹ ਸਾਧਾਂ ਨੇ ਵਿਚਾਰਿਆ, ਇਕੱਠੇ ਬੈਠੇ, ਬਸ ਦੇਖੋ ਕਿਹੜਾ ਗੁਨਾਹ ਕੀਤਾ, ਰੋਟੀਆਂ ਪਕਾ ਦਿੱਤੀਆਂ ਨੇ, ਸੜ ਗਈ ਹੈ, ਸੜ ਕੇ ਬਸ। ਇਹੋ ਜਿਹੀ ਥਾਂ ਜਿੱਥੇ ਕਿ ਸਾਧੂ ਦਾ ਕਦਰ ਨਹੀਂ, ਉਹਦੇ ਕੀ ਰਹਿਣਾ? ਫਿਰ ਆਓ ਚੱਲੀਏ। ਸਾਰੇ ਸਾਧ ਇਕੱਠੇ ਹੋ ਕੇ ਬਾਬਾ ਜਗਤ ਸਿੰਘ ਕੋਲ ਆ ਕੇ ਅਸੀਂ ਚੱਲਿਆ ਜੀ, ਅਸੀਂ ਨਹੀਂ ਰਹਿਣਾ। ਜਿੱਥੇ ਕਦਰ ਨਹੀਂ ਸਾਧੂ ਦਾ, ਉਹਦੇ ਕੀ ਰਹਿਣਾ? ਬਾਬਾ ਜਗਤਾ ਕਹਿਣ ਲੱਗੇ, ਤੁਸੀਂ ਚੱਲਿਓ ਤਾਂ ਮੈਂ ਇਕੱਲਾ ਕੀ ਕਰਾਂਗਾ, ਤਾਂ ਮੈਂ ਵੀ ਨਾਲ ਚੱਲਦਾ। ਸਾਧੂ ਡੇਰਾ ਛੋੜ ਕੇ ਤੁਰ ਪਏ। ਪਤਾ ਲੱਗ ਗਿਆ ਨਵਾਬ ਨੂੰ ਕਿ ਸਾਧੂ ਜਾ ਰਹੇ ਨੇ ਡੇਰਾ ਛੋੜ ਕੇ, ਮੇਰੀ ਬੇਇੱਜ਼ਤੀ ਹੈ, ਲੋਕ ਹੀ ਆਖਣਗੇ। ਅਤੇ ਪਬਲਿਕ ਉੱਜੜ ਗਈ। ਪਬਲਿਕ ਉੱਜੜ ਜਾਣਾ ਬੜਾ ਬੜਾ ਗੁਨਾਹ ਮੰਨਿਆ ਜਾਂਦਾ ਹੈ। ਪਿੱਛੇ ਆਇਆ ਦੌੜਦਾ ਘੋੜੇ ਉੱਤੇ, ਦੋ ਮਿਲ ਸੰਤ ਆਗੇ ਸਨ, ਆ ਕੇ ਰੋਕਿਆ, ਆ ਕੇ ਚਰਨਾਂ 'ਤੇ ਡਿੱਗ ਪਿਆ। ਕਹਿੰਦੇ ਤਾਂ ਮੈਂ ਨਹੀਂ ਜਾਣ ਦੇਣਾ, ਮੇਰੀ ਬੜੀ ਬੇਇੱਜ਼ਤੀ ਹੈ, ਤੁਸੀਂ ਸਾਰਾ ਸ਼ਹਿਰ ਛੋੜ ਚੱਲੇ ਹੋ, ਉਜਾੜ ਚੱਲੇ ਹੋ, ਲੋਕ ਤੁਹਾਡੇ ਮਗਰ ਆ ਰਹੇ ਨੇ, ਮੈਂ ਨਹੀਂ ਜਾਣ ਦੇਣਾ। ਬਾਬਾ ਜਗਤਾ ਕਹਿੰਦੇ ਨੇ, ਮਨ ਤਾਂ ਗੁੱਸਾ ਹੈ ਕੋ ਨਾ, ਅਤੇ ਇਹ ਜਿਹੜੇ ਸਾਧ ਨੇ ਇਹ ਗੁੱਸੇ ਮੈਨੂੰ ਤੂੰ ਮਨਾ ਲਏ। ਉਸਨੇ ਇੱਕ ਇੱਕ ਸਾਧੂ ਦੇ ਪੈਰ ਇੱਥੇ ਲਾਇਆ, ਮਨਾਇਆ, ਵਾਪਸ ਆ ਗਏ, ਤੇਰੇ 'ਚ ਆ ਕੇ ਬੈਠੇ। ਨਵਾਬ ਖੜ੍ਹਾ ਹੋ ਗਿਆ, ਇਹ ਉਹੀ ਨਵਾਬ ਹੈ ਇਹਨਾਂ ਦੇ ਟਿਵਾਣਿਆਂ ਦੀ, ਬੁੱਢਾ ਟਿਵਾਣਾ ਵੀ ਅਤੇ ਲੂਰਪੁਰ ਵੀ ਇੱਕੋ ਰਾਜ ਵਿੱਚ ਸਨ। ਤੋ ਟਿਵਾਣਾ ਖੜ੍ਹਾ ਹੋ ਗਿਆ, ਹੱਥ ਜੋੜ ਕੇ ਬਾਬਾ ਜਗਤ ਨੂੰ ਕਹਿੰਦਾ ਹੈ, ਜੀ ਮੇਰੇ ਸਿਪਾਹੀ ਦੀ ਗਲਤੀ ਹੈ, ਇਹ ਮੂਰਖ ਹੈ, ਇਹਨੇ ਗਲਤੀ ਕੀਤੀ ਹੈ, ਗੁਨਾਹਗਾਰ ਹੈ, ਇਸ ਨੂੰ ਜੋ ਸਜ਼ਾ ਤੁਸੀਂ ਕਹੋ ਮੈਂ ਦੇਣ ਨੂੰ ਤਿਆਰ ਹਾਂ, ਜੇ ਕਹੋ ਮੈਂ ਡਿਸਮਿਸ ਕਰ ਦਿੰਦਾ, ਜੇ ਤੁਸੀਂ ਕਹੋ ਮੈਂ ਕੈਦ ਕਰ ਦਿੰਦਾ, ਜੇ ਤੁਸੀਂ ਕਹੋ ਇਹਨੂੰ ਮੈਂ ਗੋਲੀ ਮਾਰ ਸਕਦਾ ਹਾਂ, ਮੇਰਾ ਅਧਿਕਾਰ ਹੈ, ਇਹਦੀ ਗਲਤੀ ਹੈ। ਬਾਬਾ ਜਗਤਾ ਸਾਹਿਬ ਕਹਿਣ ਲੱਗੇ ਜੋ ਮੈਂ ਕਹਾਂਗਾ ਮੰਨੇਗਾ, ਮੈਂ ਹਾਂ ਮਾਰ ਜ਼ਰੂਰ ਮੰਨਾਂਗਾ, ਜੋ ਕੰਮ ਕਰੋ। ਅਤੇ ਸਾਰੇ ਸਾਧੂ ਨੂੰ ਕਹਿਣ ਲੱਗੇ ਕਿ ਉਹ ਭਾਈ ਜੋ ਫੈਸਲਾ ਮੈਂ ਕਰਾਂ ਤੁਹਾਨੂੰ ਮਨਜ਼ੂਰ ਹੈ, ਹਾਂ ਮਹਾਰਾਜ ਮਨਜ਼ੂਰ ਹੈ। ਬਾਬਾ ਜਗਤਾ ਕਹਿਣ ਲੱਗੇ ਮੇਰਾ ਫੈਸਲਾ ਇਹ ਹੈ ਕਿ ਜਿਹੜੇ ਸਾਧੂ ਨੂੰ ਥੱਪੜ ਵੱਜੇ, ਸਿਪਾਹੀ ਨੇ ਥੱਪੜ ਮਾਰੇ, ਉਹ ਸਾਧੂ ਆਪਣੀ ਹੱਥੀਂ ਚੂਰੀ ਕੁੱਟੇ ਅਤੇ ਅਸੀਂ ਜੂ ਦੇ ਵਿੱਚ ਖੰਡ ਪਾਵੇ, ਅਤੇ ਜਿਸ ਸਿਪਾਹੀ ਨੇ ਮਾਰੇ ਨਾ ਉਹਨੂੰ ਜਾ ਕੇ ਚੂਰੀ ਖਵਾਏ। ਸਾਰੇ ਹੈਰਾਨ, ਨਵਾਬ ਵੀ ਹੈਰਾਨ, ਚੰਗਾ ਫੈਸਲਾ ਹੈ। ਤੋ ਮੁਖੀ ਸੇਵਕ ਭਾਈ ਹਜ਼ਾਰੀ ਖੜ੍ਹੇ ਹੋ ਗਏ, ਫਿਰ ਮਹਾਰਾਜ ਮਨਜ਼ੂਰ ਹੈ, ਜੋ ਤੁਸੀਂ ਫੈਸਲਾ ਕੀਤਾ ਸਾਨੂੰ ਮਨਜ਼ੂਰ ਹੈ, ਠੀਕ ਹੈ। ਬੁਲਾਇਆ ਉਸ ਸੇਵਾਦਾਰ ਨੂੰ, ਮੈਂ ਚੂਰੀ ਕੁਟਾਈ, ਛੰਨਾ ਚੁਕਵਾਇਆ, ਅਤੇ ਜਾ ਲੱਭਿਆ ਸਿਪਾਹੀ ਨੂੰ ਜਿਹੜਾ ਵਿਚਾਰਾ ਲੁਕ ਰਿਹਾ ਸੀ, ਰੋ ਰਿਹਾ ਸੀ, ਭਾਵੇਂ ਕਿਸ ਰਾਹ ਮਿਲਦੀ ਹੈ, ਉਹਨੂੰ ਜਾ ਲੱਭਿਆ, ਬਈ ਚੂਰੀ ਖਾ, ਸਾਡੇ ਸੰਤਾਂ ਦਾ ਫੈਸਲਾ ਤਾਂ ਚੂਰੀ ਖਾਉਣੀ, ਉਹ ਰੋਵੇ, ਚੂਰੀ ਕਿੱਥੋਂ ਖਾਵੇ। ਭਾਈ ਹਜ਼ਾਰੀ ਜੀ ਕਹਿੰਦੇ ਨੇ ਅਸੀਂ ਹੁਕਮ ਮੰਨਣਾ ਮਹਾਂਪੁਰਖਾਂ ਦਾ, ਭਾਵੇਂ ਇੱਕ ਗਲਾਂ ਹੀ ਖਾ ਲਏ, ਉਹ ਰੋਈ ਵੀ ਜਾਵੇ, ਚੂਰੀ ਵੀ ਖਾਈ ਜਾਵੇ। ਭਾਵੇਂ ਬਾਬੇ ਜਗਤ ਚਰਨ 'ਤੇ ਡਿੱਗ ਪਿਆ, ਕਹਿੰਦੇ ਮਾਫ਼ ਕਰੋ ਜੀ, ਮਾਫ਼ ਕਰੋ ਜੀ। ਤਾਂ ਬਾਬਾ ਜਗਤਾ ਕਹਿਣ ਲੱਗੇ ਮਾਫ਼ ਤਾਂ ਪਹਿਲੇ ਹੋ ਗਿਆ, ਜਦ ਤੱਕ ਚੂਰੀ ਖਵਾਈ ਮਾਫ਼ ਤਾਂ ਹੋ ਹੀ ਗਿਆ। ਤੋਂ ਟਿਵਾਣਾ ਵੀ ਅਤੇ ਸਾਰੇ ਲੋਕ ਵੀ ਕਹਿਣ ਲੱਗੇ ਬਾਬਾ ਜੀ ਤੁਸੀਂ ਫੈਸਲਾ ਕੀ ਕੀਤਾ ਹੈ। ਕਹਿੰਦਾ ਕਿ ਲਿਖੋ, ਜੇ ਗੱਲ ਮੁਕਾਉਣੀ ਹੋਵੇ ਇਸ ਤਰ੍ਹਾਂ ਮੁੱਕਦੀ ਹੈ, ਜੇ ਅਸੀਂ ਇਸ ਨੂੰ ਕੈਦ ਕਰਾ ਦਿੰਦੇ ਹਾਂ ਜਾਂ ਗੋਲੀ ਮਰਵਾ ਦਿੰਦੇ ਹਾਂ, ਇਹਦਾ ਪਰਿਵਾਰ ਖੜ੍ਹਾ ਹੋ ਜਾਵੇਗਾ, ਸਭ ਸਾਰਾ ਤੁਸੀਂ ਬੰਦਾ ਮਰਵਾਇਆ, ਸਾਨੂੰ ਖਰਚਾ ਦਿਓ, ਸਰ ਮੂੰਹ ਤਾਂ ਬਹਿ ਜਾਵੇਗਾ, ਜਾਂ ਅੱਜ ਪੁੱਤ ਪੁੱਤੇ ਵੱਡੇ ਵੱਡੇ ਬਦਲੇ ਲੈਣਗੇ, ਸਰ ਬੰਦਾ ਮਰਵਾਇਆ ਸੀ। ਇਹ ਖੁਸ਼ ਹੋ ਗਿਆ, ਗੱਲ ਮੁੱਕ ਗਈ। ਦੂਜੀ ਗੱਲ ਸੁਣੋ, ਸੰਤ ਤਾਂ ਕਹਿਣ ਲੱਗੇ ਬਾਬਾ ਜਗਤਾ ਜੀ ਕਿ ਥੱਪੜ ਮਾਰਿਆ ਸਿਪਾਹੀ ਨੇ ਅਤੇ ਸਾਧੂ ਦਾ ਧਰਮ ਬਣਦਾ ਸੀ ਉਹਨੂੰ ਬਰਦਾਸ਼ਤ ਕਰਦਾ। ਨੀਤੀ 'ਚ ਲਿਖਿਆ ਹੈ ਕਿ ਧਰਤੀ ਖੁਦ ਹੈ ਬੋਲੀ, ਧਰਤੀ ਨੂੰ ਪੱਟੋ ਆਵਾਜ਼ ਦਿੰਦੀ ਹੈ, ਕਈ ਮਾਰੋ ਤਾਂ ਟੱਕ ਦੀ ਆਵਾਜ਼ ਆਉਂਦੀ, ਧਰਤੀ ਖੁਦ ਹੈ ਬੋਲੀ, ਕਾਸ਼ ਕਟੇ ਕੁਰ ਲਾਏ, ਲੱਕੜ ਨੂੰ ਚੀਰੋ ਉਹਦੀ ਆਵਾਜ਼ ਆਵੇਗੀ, ਪਰ ਬਚਨਕ ਬਚਨ ਸਾਧੂ ਸਹੇ ਔਰ ਪੈ ਸਹਾ ਨਾ ਜਾਏ। ਸਾਧੂ ਵਚਨ ਸਹਾਰ ਲੈਂਦਾ ਹੈ, ਬਚਨ ਬਚਨ ਸਾਧੂ ਸਹੇ ਵਾਲਾ ਧਰਮ ਸੀ, ਬਚਨ ਬਚਨ ਨੂੰ ਸਹਾਰਨਾ ਸੀ, ਤੁਸੀਂ ਨਾ ਸਹਾਰ ਸਕੇ ਤੁਸੀਂ ਤੁਰ ਪਏ। ਪੁੱਛੂ ਗਿਆ ਨਵਾਬ ਤੁਹਾਨੂੰ ਮਨਾ ਕੇ ਲਿਆਇਆ, ਤੁਸੀਂ ਹਾਰ ਗਏ, ਨਵਾਬ ਜਿੱਤ ਗਿਆ, ਹੁਣ ਚੋਰੀ ਖਵਾ ਕੇ ਆਪਾਂ ਜਿੱਤ ਗਏ ਹਾਂ, ਹੁਣ ਚੋਰੀ ਖਵਾ ਕੇ ਆਪਾਂ ਜਿੱਤ ਗਏ ਹਾਂ। ਇਹ ਹੈ ਧੀਰਜ, ਜਤ ਪਹਾੜਾ ਧੀਰਜ ਸੁਨਿਆਰ, ਧੀਰਜ ਹੈ ਜੀਵਨ ਦੇ ਅੰਦਰ ਤਾਂ ਹੀ ਕੋਈ ਸੋਨੇ ਦਾ ਗਹਿਣਾ ਗਣਿਆ ਜਾਵੇਗਾ, ਜਿਸ ਧੀਰਜ ਨਹੀਂ ਹੈ ਉਸਨੇ ਜੀਵਨ ਕੀ ਘੜਨਾ ਹੈ। ਧੀਰਜ ਸੁਨਿਆਰ ਅਹਿਰਲ ਮਤ, ਅਹਿਰਲ ਉਹ ਹੁੰਦੀ ਜਿਹੜੀ ਅੱਗੇ ਰੱਖੀ ਹੁੰਦੀ ਹੈ, ਗੋਦਾ ਵੱਟਾ ਉਸਦੇ ਘੜਦੇ ਨੇ, ਥੋੜੇ ਮਾਰਦੇ ਨੇ, ਕਹਿੰਦੇ ਆਪਣੀ ਮਤ ਨੂੰ ਬਣਾਓ ਅਹਿਰਲ, ਇਹਦੇ ਉੱਪਰ ਚੱਲਦਾ ਰਹੇ ਹਥੋੜਾ ਵਿਚਾਰ ਦਾ, ਅਹਿਰਲ ਮਤ, ਅਹਿਰਲ ਮਤ ਦੱਤ ਪਹਾਰਾ ਧੀਰਜ ਸੁਨਿਆਰ, ਅਹਿਰਲ ਮਤ ਵੇਦ ਹਥਿਆਰ, ਵੇਦ ਦਾ, ਧਰਮ ਪੁਸਤਕਾਂ ਦਾ, ਵੇਦਾਂ ਦਾ ਹਸੋਲਾ ਚੱਲਦਾ ਰਹੇ, ਮਤ ਉੱਤੇ ਵਿਚਾਰ ਦਾ ਹਥੋੜਾ ਚੱਲਦਾ ਰਹੇ, ਆਤਮ ਵਿਚਾਰਾਂ ਦਾ ਸਤਸੰਗ ਦਾ ਹਥੋੜਾ ਚੱਲਦਾ ਰਹੇ, ਮਤ ਉੱਤੇ ਸ਼ੁਭ ਵਿਚਾਰ ਦਾ ਹਥੋੜਾ ਚੱਲਦਾ ਰਹੇ, ਮਤ ਕੀ ਰਹੇਗੀ। ਭਉ ਖਲਾ, ਅਤੇ ਭਉ ਦੀਆਂ ਖਲਾਂ ਹੋਣ, ਖਲਾ ਹੁੰਦੇ ਜੇ ਕਿ ਨੌਕੜੀਆਂ ਹਵਾ ਦਿੰਦੀਆਂ ਨੇ, ਭਉ ਰੱਬ ਦਾ ਭਉ, ਮੌਤ ਦਾ ਭਉ, ਹਰ ਵੇਲੇ ਯਾਦ ਰੱਖਣਾ, ਇਹੀ ਖਲਾਂ ਹਨ ਹਵਾ ਦੇਣੀ ਹੈ। ਅਗਨ ਤਪਤਾ, ਇਹਦੇ ਨਾਲ ਅਗਨ ਤਪਤਾ, ਸਰੀਰ 'ਚ ਕਸ਼ਟ ਹਾਰਨਾ, ਇਹ ਤਪ ਕਰਨਾ ਹੈ। ਭਾਂਡਾ ਭਾਉ, ਕੋਠਾਲੀ ਕਿਹੜੀ ਹੋਵੇ, ਭਾਉ ਦੀ, ਪ੍ਰੇਮ ਦੀ, ਪ੍ਰੇਮ ਦੀ ਕੋਠਾਲੀ ਦੇ ਅੰਦਰ ਉਸ ਸੋਨੇ ਨੂੰ ਪਿਘਾਲ ਕੇ ਪਾਓ। ਐਰਨ ਭਾਂਡਾ ਭਾਉ, ਅੰਮ੍ਰਿਤ ਦੀ ਢਾਲ, ਨਾਮ ਰੂਪੀ ਅੰਮ੍ਰਿਤ ਢਾਲ ਕੇ ਉਸ ਅੱਗ ਵਿੱਚ ਉਸ ਕੋਠਾਲੀ 'ਚ ਪਾਓ, ਪ੍ਰੇਮ ਦੀ ਕੋਠਾਲੀ 'ਚ ਪਾਓ, ਪ੍ਰੇਮ ਦੀ ਭਾਂਡੇ 'ਚ ਪਾਓ। ਗਲੀਏ ਸ਼ਬਦ ਸੱਚੀ ਟਕਸਾਲ, ਇਸ ਸੱਚੀ ਟਕਸਾਲ ਦੇ ਅੰਦਰ ਸ਼ਬਦ ਨੂੰ ਗਲਿਆ ਜਾਵੇਗਾ। ਜਾਂ ਸ਼ਬਦ ਦੀ ਟਕਸਾਲ ਆਪਣੇ ਜੀਵਨ ਨੂੰ ਗਲਣਾ ਹੈ। ਜਿਨ ਕੋ ਨਜ਼ਰ ਕਰਮ ਤਨਕਾਰ, ਜਿਨ੍ਹਾਂ 'ਤੇ ਵਾਹਲੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹ ਇਹ ਕੰਮ ਕਰਦੇ ਹਨ। ਨਾਨਕ ਨਜ਼ਰੀ ਨਜ਼ਰ ਨਿਹਾਲ, ਉਹਨਾਂ 'ਤੇ ਨਜ਼ਰ ਹੁੰਦੀ ਹੈ ਔਰ ਨਿਹਾਲ ਹੋ ਜਾਂਦੇ ਹਨ ਜੋ ਇਸ ਸੱਚੀ ਟਕਸਾਲ 'ਚ ਜੀਵਨ ਨੂੰ ਗੜਦੇ। ਅੰਤ ਵਿੱਚ ਹੈ ਸ਼ਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇੱਕ ਸ਼ਲੋਕ ਪਹਿਲੇ ਸੀ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਕ ਸ਼ਲੋਕ ਅਖੀਰ ਵਿੱਚ ਹੈ, ਇਹ ਵਿਚਕਾਰ 38 ਪੌੜੀਆਂ ਹਨ। ਅਖੀਰਲੇ ਸ਼ਲੋਕ ਵਿੱਚ ਕਹਿੰਦੇ ਨੇ ਕਿ ਵੇਖ ਲਓ, ਸਾਰੇ ਜਗਤ ਨੂੰ, ਸਾਰਾ ਸੰਸਾਰ 'ਤੇ ਨਜ਼ਰ ਮੰਨਦੇ ਹਨ। ਇਹ ਸਾਰੇ ਸੰਸਾਰ ਦਾ ਅਗਿਆਤ ਅਵਸਥਾ ਵਿੱਚ ਸਭ ਜੀਵਾਂ ਦਾ ਗੁਰੂ ਪਾਉਣ ਹੈ। ਪਾਉਣ ਦੇ ਰਾਹੀਂ ਗਿਆਨ ਮਿਲਦਾ ਹੈ, ਹਵਾ ਦੇ ਰਾਹੀਂ ਗਿਆਨ ਮਿਲਦਾ ਹੈ। ਸ਼ਬਦ ਦੀ ਉਤਪੱਤੀ ਹਵਾ ਤੋਂ ਹੁੰਦੀ ਹੈ, ਫੇਫੜੇ 'ਚ ਅਸੀਂ ਹਵਾ ਭਰਦੇ ਹਾਂ, ਬੋਲਦੇ ਹਾਂ, ਸ਼ਬਦ ਨਿਕਲਦਾ ਹੈ। ਇਹ ਸ਼ਬਦ ਹਵਾ ਹੀ ਇਸ ਸ਼ਬਦ ਨੂੰ ਸਾਰੇ ਪਹੁੰਚਾ ਦਿੰਦੀ ਹੈ, ਤੁਹਾਡੇ ਤੱਕ, ਦੂਰ ਤੱਕ। ਹੁਣ ਤਾਂ ਇਸ ਵਕਤ ਚਲੇ ਗਏ ਕਿ ਇੱਕ ਸ਼ਬਦ ਨਿਕਲਿਆ ਹੋਇਆ ਸਾਰੇ ਵਿਸ਼ਵ ਦੇ ਅੰਦਰ ਇੱਕ ਸੈਕਿੰਡ 'ਚ ਫੈਲ ਜਾਂਦਾ ਹੈ, ਨਾਲ ਦੇ ਨਾਲ ਹਵਾ ਪਹੁੰਚਾਉਂਦੀ ਹੈ। ਇਸ ਲਈ ਪਵਨ ਗੁਰੂ ਸਾਰਿਆਂ ਜੀਵਨ ਦਾ ਚੇਤ ਅਵਸਥਾ ਹੈ, ਸਭ ਦਾ ਗੁਰੂ ਪਵਨ ਹੈ। ਪਵਨ ਤੋਂ ਹੀ ਸਭ ਨੂੰ ਗਿਆਨ ਮਿਲਦਾ ਹੈ। ਇਹ ਕੁੱਤਾ ਸਾਹਮਣੇ ਆਇਆ ਤੁਹਾਡੇ, ਤੁਸੀਂ ਕਰਦੇ ਹੋ ਦੁਰਦੁਰ, ਇਹ ਅਸ਼ੁੱਧ ਵਚਨ ਹੈ। ਪਰ ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਮੈਨੂੰ ਕੋਈ ਜਾਣ ਲਈ ਕਹਿ ਰਿਹਾ। ਤੋ ਹਵਾ ਦੇ ਰਾਹੀਂ ਸਭ ਨੂੰ ਗਿਆਨ ਹੁੰਦਾ ਹੈ। ਪਵਨ ਗੁਰੂ ਪਾਣੀ ਪਿਤਾ, ਜਿਸ ਤੋਂ ਉਤਪੱਤੀ ਹੋਵੇ ਉਹ ਪਿਤਾ ਹੁੰਦਾ ਹੈ। ਸਭ ਜੀਵਾਂ ਦੀ ਉਤਪੱਤੀ ਪਾਣੀ ਤੋਂ ਮੰਨੀ ਹੈ। ਸੱਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਵਣ ਸਾਜਿਆ ਔਰ ਉਤਪੱਤ ਹੋਏ। ਤੋ ਪਾਣੀ ਤੋਂ ਸਭ ਦੀ ਉਤਪੱਤੀ ਮੰਨੀ ਹੈ, ਇਸ ਲਈ ਪਾਣੀ ਸਭ ਦਾ ਪਿਤਾ ਹੈ, ਪਾਲਣਾ ਕਰਨ ਵਾਲਾ ਹੈ। ਮਾਤਾ ਧਰਤ ਮਹੱਤ, ਇਹ ਜਿਹੜੀ ਵੱਡੀ ਮਾਤਾ ਹੈ ਧਰਤੀ, ਸਭ ਦੀ ਪਾਲਣਾ ਕਰ ਲਈ ਹੈ, ਮਾਤਾ ਹੈ ਜੋ ਪਾਲਣਾ ਕਰਦੀ ਹੈ, ਮਾਂ ਹੁੰਦੀ ਹੈ। ਧਰਤੀ ਤੋਂ ਹੀ ਸਭ ਜੀਵਾਂ ਦੀ ਪਾਲਣਾ ਹੋ ਰਹੀ ਹੈ। ਜਿੱਤੇ ਪਦਾਰਥ ਹਨ, ਤੁਸੀਂ ਪਿੱਛੇ ਬੈਗ ਵੇਖੋ, ਸਭ ਧਰਤੀ 'ਚ ਪੈਦਾ ਹੁੰਦੇ ਨੇ, ਖਾਣਦੇ ਹਨ, ਦੁੱਧਦੇ ਹਨ, ਨਾਉਣਦੇ ਹਨ ਧਰਤੀ 'ਚੋਂ। ਸੋ ਧਰਤੀ ਸਭ ਦੀ ਮਾਤਾ ਹੈ। ਦਿਵਸ ਰਾਤ ਦੋ ਦਾਈ ਦਾਇਆ, ਦਿਨ ਔਰ ਰਾਤ ਦੋਵੇਂ ਦਾਈ ਅਤੇ ਦਾਇਆ ਹਨ। ਦਿਨ ਦੇ ਵੇਲੇ ਜੀਵ ਦਾਏ ਦੇ ਗੋਦੇ ਛੇੜਦੇ ਨੇ, ਵਿਚਾਰ ਵਿਹਾਰ ਕਰਦੇ ਨੇ, ਸਾਰਾ ਦਿਨ ਫਿਰਦੇ ਹਨ, ਤੁਰਦੇ ਹਨ, ਅਤੇ ਰਾਤੀ ਦਾਈ ਆ ਕੇ ਸੁਆ ਦਿੰਦੀ ਹੈ ਆਪਣੀ ਜੋ ਝੋਲੀ ਦੇ ਅੰਦਰ। ਦਿਵਸ ਰਾਤ ਦੋ ਦਾਈ ਦਾਇਆ ਖੇਲੇ, ਸਗਲ ਜਗਤ ਸਾਰਾ ਜਗਤ ਖੇਲ ਰਿਹਾ ਹੈ। ਇਹਦੇ ਅੰਦਰ ਚੰਗਿਆਈਆਂ ਬੁਰਿਆਈਆਂ, ਜੋ ਬੰਦਾ ਚੰਗਿਆਈਆਂ ਕਰਦਾ ਹੈ, ਬੁਰਾਈਆਂ ਕਰਦਾ ਹੈ। ਵਾਚੇ ਧਰਮ ਹਦੂਰ, ਧਰਮ ਰਾਜਾ ਵਾਹਿਗੁਰੂ ਦੀ ਹਜ਼ੂਰੀ 'ਚ ਖਲੋ ਕਰਕੇ ਵਾਚਦਾ, ਪੜ੍ਹਦਾ ਹੈ, ਸੁਣਾਉਂਦਾ ਹੈ। ਕਰਮੀ ਆਪੋ ਆਪਣੀ, ਕਰਮ ਅਨੁਸਾਰ ਭਾਈ ਕਈ ਰੱਬ ਦੇ ਨੇੜੇ ਹੋ ਜਾਂਦੇ ਨੇ, ਕਈ ਰੱਬ ਦੇ ਦੂਰ ਹੋ ਜਾਂਦੇ ਨੇ। ਜਿੰਨੀ ਨਾਮ ਜਾਇਆ ਇਹਨਾਂ ਸਾਰਿਆਂ ਦੇ ਵਿੱਚੋਂ, ਜਿਨ੍ਹਾਂ ਨੇ ਨਾਮ ਜਪਿਆ ਹੈ, ਗਏ ਮੁਸ਼ਕਤ ਘਾਲ, ਇਸ ਦੁਨੀਆ ਅੰਦਰ ਉਹ ਬੜੀ ਸਖ਼ਤ ਕੌੜੀ ਮਿਹਨਤ ਕਰਕੇ ਗਏ ਨੇ। ਮੁਸ਼ਕਤ ਘਾਲ, ਬਾ ਮੁਸ਼ਕਤ ਸਜ਼ਾ ਹੁੰਦੀ ਸੀ, ਮੁਸ਼ਕਤ ਉਰਦੂ ਦਾ ਲਫ਼ਜ਼ ਹੈ। ਬੜੀ ਸਖ਼ਤ ਮਿਹਨਤ ਕਰਕੇ ਗਏ ਨੇ, ਜਿਹਨਾਂ ਨਾਮ ਜਪੇ, ਇੱਕ ਮੂਲੀ ਕੰਮ ਨਹੀਂ ਹੈ। ਲੋਕ ਤਾਂ ਕਹਿ ਦਿੰਦੇ ਨੇ ਸਾਧ ਵਿਹਲੇ ਖਾਣੇ, ਆਰਾਮ ਨਹੀਂ ਖਾਣ ਵਾਲੇ ਨੇ, ਨਹੀਂ ਭਾਈ, ਬੜੀ ਕਮਾਈ ਹੁੰਦੀ ਹੈ, ਬੜੀ ਮੁਸ਼ਕਤ ਕਰਨੀ ਪੈਂਦੀ ਹੈ। ਜਿਨ੍ਹਾਂ ਨੇ ਨਾਮ ਜਪਿਆ ਹੈ, ਬੜੀ ਮਿਹਨਤ ਕੀਤੀ ਹੈ। ਮਨ ਜਵਾਹਰ ਸਿੰਘ ਨੇ, ਮਨ ਬਾਬਾ ਭਗਤ ਸਿੰਘ ਸਾਹਿਬ ਜੀ ਨੇ, ਬਈ ਹਰੀ ਸਿੰਘ ਸਾਹਿਬ ਜੀ ਨੇ ਬੜੀਆਂ ਮਿਹਨਤਾਂ ਕੀਤੀਆਂ ਨੇ, ਬੜੀਆਂ ਕਮਾਈਆਂ ਕੀਤੀਆਂ ਨੇ। ਅੱਧੇ ਦੀ ਰਾਤ ਵੇਲੇ ਉੱਠ ਕੇ ਲੰਗਰ ਛਕਾਵਣੇ, ਕੋਈ ਵੀ ਹੈ ਮੁਸਾਫਰ ਖਾਲੀ ਨਹੀਂ ਜਾਣ ਦੇਣਾ, ਬੜੀਆਂ ਕਮਾਈਆਂ ਹੁੰਦੀਆਂ ਨੇ ਭਾਈ। ਜਿਨ੍ਹਾਂ ਨਾਮ ਜਾਇਆ ਹੈ, ਗਏ ਮੁਸ਼ਕਤ ਖਾਲ, ਬੜੀ ਸਖ਼ਤ ਮਿਹਨਤ ਕਰਕੇ ਗਏ ਦੁਨੀਆਂ ਦੇ ਅੰਦਰ। ਨਾਨਕ ਤੇਮ ਖੁਜਲੇ ਕੇਤੀ ਛੁਟਤੀ ਨਾ, ਉਹਦੇ ਮੁੱਖ ਖੁਜਲੇ ਹੁੰਦੇ ਨੇ ਅਤੇ ਹੋਰ ਕਿਤਨੀ ਸ੍ਰਿਸ਼ਟੀ ਉਹਦੇ ਨਾਲ ਛੁੱਟ ਜਾਂਦੀ ਹੈ। ਅੱਜ ਵੇਖੋ ਕਿਤਨੀ ਦੁਨੀਆਂ ਛੁੱਟ ਰਹੀ ਹੈ, ਜਿਹਨਾਂ ਨਾਮ ਜਪਿਆ ਹੈ, ਮਨ ਜਵਾਸ ਨਾਲ ਲੈ ਕੇ ਛੁਟਕਾਰਾ ਹੋ ਜਾਂਦਾ ਹੈ, ਪਰ ਉਤਾਰਾ ਹੋ ਜਾਂਦਾ ਹੈ। ਧਨ 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 ਦਿਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਣੇ ਆਵਨ ਕਾ ਇਹ ਸੁਆਉ, ਜਨ ਕੇ ਸੰਕਤ ਆਵੇ ਨਾਉ, ਆ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਜਿਹਨਾਂ ਨਾਮ ਜਪੇ ਸੰਸਾਰ 'ਚ ਉਹਨਾਂ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ, ਬੜੀ ਕਮਾਈ ਕੀਤੀ ਹੈ। ਮਹਾਂਪੁਰਖਾਂ ਨੇ, ਮਹੰਤ ਜਵਾਹਰ ਸਿੰਘ ਨੇ, ਮਹੰਤ ਬਾਬਾ ਜਮੀਤ ਸਿੰਘ ਜੀ ਨੇ ਕਮਾਈ ਕੀਤੀ ਹੈ, ਹੁਣ ਕਰ ਰਹੇ ਨੇ ਕਮਾਈ ਮਹੰਤ ਤਾਰਾ ਸਿੰਘ ਜੀ ਮਹਾਰਾਜ, ਸੰਤ ਸਤਨਾਮ ਸਿੰਘ ਜੀ ਮਹਾਰਾਜ ਬੜੀ ਸਖ਼ਤ ਮਿਹਨਤ ਕਰ ਰਹੇ ਨੇ, ਦਿਨ ਰਾਤ ਵੇਖੋ ਸੇਵਾ ਨੂੰ ਲੱਗੇ ਹੋਏ ਹਨ। ਨਾਮ ਦੀ ਕਮਾਈ ਹੈ, ਸੇਵਾ ਦੀ ਕਮਾਈ ਹੈ, ਸੰਤ ਜਨਮ ਹੈ ਇਹਨਾਂ ਦਾ, ਆਪ ਛੁਟਕਾਰਾ ਜੀਵਨ ਛੁਟਕਾਰਿਤ ਕਰ ਰਹੇ ਹਨ, ਲੋਕਾਂ ਨੂੰ ਤਾਰ ਰਹੇ ਹਨ। ਮਹਾਰਾਜ ਕਿਰਪਾ ਕਰੇ, ਮੇਰਾ ਹਰਿਭਗਤਰਾ ਇਸੇ ਤਰ੍ਹਾਂ ਆਵਾਜ਼ਾਨ ਰਹੇ, ਆਇਆ ਜੀ ਰਾਜੀ ਰਾਜ ਸਮਾਗਮ ਹੁੰਦੇ ਰਹੇ। ਮਹਾਰਾਜ ਮਹੰਤ ਸਾਹਿਬ ਮਹੰਤ ਤਾਰਾ ਸਿੰਘ ਲਈ ਅਰਦਾਸ ਕਰੋ ਕਿ ਮਹਾਰਾਜ ਨੂੰ ਦੀਰਘ ਆਯੂ ਬਖਸ਼ੇ ਅਤੇ ਸੁਖੀ ਜੀਵਨ ਬਖਸ਼ੇ, ਸੰਤ ਸਤਨਾਮ ਸਿੰਘ ਮਹਾਰਾਜ ਨੂੰ ਪੂਰਨ ਨਿਰੋਗਤਾ ਬਖਸ਼ੇ। ਸਾਡੀ ਇਹੀ ਅਰਦਾਸ ਹੈ। ਫੁੱਲਾਂ ਚੌਕਾ ਮਾਫ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।